ਜੇਠ ਹਾੜ ਵੀ ਉਸੇ ਸਮੇਂ ਤੋਂ ਚੱਲ ਰਹੇ ਨੇ ਤੇ ਅਸੀਂ ਹੋਣਾ ਨਹੀਂ ਗੁਰਮੁਖੋ, ਇਹ ਚੱਲਦੇ ਹੀ ਰਹਿਣਗੇ। ਜਦ ਆਪਾਂ ਹੈ ਨਹੀਂ ਸੀ ਉਦੋਂ ਵੀ ਇਹ ਸਮਾਂ ਇੱਥੇ ਹੀ ਸੀ, ਆਪਾਂ ਹੋਣਾ ਨਹੀਂ ਤੇ ਸਮਾਂ ਉਦੋਂ ਵੀ ਇੱਥੇ ਹੋਣਾ, ਫਿਰ ਆਪਾਂ ਕਹਿੰਦੇ ਹਾਂ ਸਮੇਂ ਨੂੰ ਲੰਘਾ ਰਹੇ। ਪਰਥਰੀ ਨੇ ਆਪਣੇ ਜੀਵਨ ਵਿੱਚ ਤਿੰਨ ਗ੍ਰੰਥ ਬਹੁਤ ਉੱਚ ਕੋਟੀ ਦੇ ਨੇ, ਜਿਨ੍ਹਾਂ ਵਿੱਚੋਂ ਤਿੰਨੇ ਗ੍ਰੰਥ, ਵੈਸੇ ਤਾਂ ਹੁਣ ਗ੍ਰੰਥਾਂ ਦੀ ਗੱਲ ਕਰਨ ਦੀ ਵੀ ਲੋੜ ਨਹੀਂ ਰਹੀ ਕਿਉਂਕਿ ਪੁਰਾਤਨ ਗ੍ਰੰਥਾਂ ਅਤੇ ਵਿਦਿਆ ਦਾ ਨਾ ਹੁਣ ਸਮੇਂ ਅਤੇ ਨਾ ਗੁਰਮੁਖ ਪਿਆਰੇ ਉਹ ਕਦਰ ਹੈ ਕੋ ਸਤਨਾਮ। ਹੁਣ ਉਹ ਗ੍ਰੰਥਾਂ ਦੀ ਗੱਲ ਕਰਨ ਦੀ ਲੋੜ ਨਹੀਂ ਜਿਹੜੇ ਪੜ੍ਹਦੇ ਹੈ। ਮੈਂ ਤੁਹਾਨੂੰ ਵੀ ਕਹਿੰਦਾ ਹੁੰਦਾ ਵੀ ਭਾਈ ਐਵੇਂ ਤੁਸੀਂ ਆਪਣੀ ਨਿਗਾਹ ਖਰਾਬ ਕਰਦੇ, ਕੋਈ ਕੀਮਤ ਤਾਂ ਹੈ ਨਹੀਂ ਇਹਨਾਂ ਗੱਲਾਂ ਦੀ। ਹੁਣ ਤਾਂ ਕਿੱਕਰ ਦੀ ਡੰਡੀ ਅਤੇ ਇੱਕ ਤਾਂਬੇ ਦੀ ਤਾਰ, ਇਹੀ ਕੁਛ ਬਥੇਰਾ ਹੈ ਬਸ। ਹੁਣ ਸੂਰਜ ਪ੍ਰਕਾਸ਼ ਅਤੇ ਦਸਮ ਦਰਬਾਰ, ਭਰਥਰੀ ਦਾ ਵਿਰਾਗ ਸਤਰ ਅਤੇ ਵਿਚਾਰ ਸਾਗਰ ਪੜ੍ਹਨ ਦੀ ਕੀ ਲੋੜ। ਹੁਣ ਤਾਂ ਕਹਿੰਦੇ ਕੱਚੇ, ਸੁਣਦੇ ਕੱਚੇ ਅਤੇ ਕੱਚੀ ਆਸ ਵਖਾਣੀ, ਕੱਚੀਆਂ ਬਾਣੀਆਂ, ਕੱਚੀਆਂ ਗੱਲਾਂ, ਕੱਚੇ ਹੀ ਮਸਲੇ ਸਾਨੂੰ ਸਰਵਣ ਨੂੰ ਮਿਲਦੇ ਨੇ ਅਤੇ ਸਾਡਾ ਮਨ ਵੀ ਇਹਨਾਂ ਨੂੰ ਇਹ ਚਾਹੁੰਦਾ, ਗੁਰਮੁਖੋ ਉਹੀ ਚੀਜ਼ ਮਿਲ ਜਾਂਦੀ ਹੈ ਜਿਹਨੂੰ ਮਨ ਚਾਹੁੰਦਾ। ਸਤਿਗੁਰੂ ਨੇ ਤਾਂ ਸਾਨੂੰ ਆਖਿਆ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਅਤੇ ਮਨੁੱਖ ਜਨਮ ਵਿੱਚ ਆ ਕੇ ਵੀ ਕੱਚਿਆਂ ਵਿੱਚ ਲਿਸਟ ਰਹੀ, ਫਿਰ ਪੱਕੇ ਬਣਨ ਦਾ ਤਾਂ ਸਮਾਂ ਹੀ ਨਹੀਂ ਮਿਲਣਾ। ਬੜੇ ਪੁਰਾਤਨ ਗ੍ਰੰਥ ਪਰਥਰੀ ਨੇ ਤਿੰਨ ਗ੍ਰੰਥ ਲਿਖੇ ਜਿਹਨਾਂ ਵਿੱਚੋਂ ਵੈਰਾਗ ਸ਼ਤਕ ਉਹਦਾ ਗ੍ਰੰਥ ਬਹੁਤ ਉੱਚਾ। ਉਹਨੇ ਬਚਨ ਕੀਤਾ ਬੰਦਿਆ ਵਹਿਮ ਨਾ ਕਰ ਸਮੇਂ ਨੂੰ ਮੈਂ ਲੰਘਾ ਰਿਹਾ, ਸਤਪੋ ਨਾ ਤਪਤਾ ਵਈ ਮੇਵ ਤਪਤਾ, ਭੋਗੋ ਨਾ ਭੁਗਤਾ ਵਈ ਮੇ ਭੁਗਤਾ। ਖਾਣਾ ਖਾ ਕੇ ਪ੍ਰਸ਼ਾਦਾ ਛਕ ਕੇ ਇਹ ਨਾ ਕਿਹਾ ਕਰ ਮੈਂ ਪ੍ਰਸ਼ਾਦੇ ਨੂੰ ਛਕ ਲਿਆ, ਮੈਂ ਪਦਾਰਥ ਛਕ ਲਏ, ਇਹ ਪਦਾਰਥ ਤਾਂ ਤੈਨੂੰ ਖਾ ਰਹੇ ਨੇ ਅੱਜ ਕੇ ਆਖੋ ਸਤਨਾਮ। ਪਦਾਰਥ ਮੁੱਕਣੇ ਨਹੀਂ ਤੇ ਕਦੇ ਪ੍ਰਸ਼ਾਦੇ ਤੇ ਦਾਣੇ ਮੁੱਕੇ ਦੁਨੀਆਂ ਵਿੱਚੋਂ। ਖਾਣ ਵਾਲਾ ਤਾਂ ਕਹਿੰਦਾ ਮੈਂ ਇਹਨਾਂ ਨੂੰ ਖਾਣਾ, ਮੈਂ ਭੋਗਦਾ ਪਦਾਰਥ, ਭੋਗੋ ਨਾ ਭੁਗਤਾ ਗਈ ਮੇਰ ਭੁਗਤਾ। ਪਦਾਰਥ ਸਾਨੂੰ ਖਾ ਰਹੇ ਨੇ, ਜਿੰਨੇ ਪਦਾਰਥ ਖਾ ਰਹੇ ਆਪਾਂ ਉਨੇ ਸਵਾਸ ਘੱਟ ਰਹੇ ਨੇ, ਸਮਾਂ ਘੱਟ ਰਿਹਾ, ਪਿੱਛੇ ਨੂੰ ਜਾ ਰਹੇ ਨੇ। ਇਸੇ ਤਰ੍ਹਾਂ ਭਰਥਰੀ ਕਹਿੰਦਾ ਕਾਲੋ ਨਾ ਜਾਤਾ ਵਈ ਮੇਵ ਜਾਤਾ, ਕਦੇ ਨਾ ਕਹੋ ਵੀ ਸਮਾਂ ਲੰਘ ਰਿਹਾ ਮੈਂ ਲੰਘਾ ਰਿਹਾ ਨਹੀਂ, ਗੁਰਮੁਖਾ ਲੰਘ ਤਾਂ ਤੂੰ ਰਿਹਾ ਅੱਜ ਖੇ ਆਖੋ ਸਤਨਾਮ। ਸਮੇਂ ਨੇ ਤਾਂ ਇੱਥੇ ਹੀ ਰਹਿਣਾ, ਆਪਾਂ ਨਹੀਂ ਹੋਣਾ। ਸਮੇਂ ਨੂੰ ਲੰਘਾਉਣਾ ਮਨੁੱਖਤਾ ਦਾ ਪ੍ਰਯੋਜਨ ਨਹੀਂ ਗੁਰਮੁਖੋ। ਜੇ ਸਮਾਂ ਲੰਘਾਉਣ ਤੱਕੇ ਸਾਡੀ ਕਿਰਿਆ ਰਹਿ ਗਈ ਫਿਰ ਤਾਂ ਘੁੱਗੀਆਂ ਗਟਾਰਾਂ ਕੀੜੇ ਮਕੌੜੇ, ਸਮਾਂ ਤਾਂ ਇਹਨਾਂ ਦਾ ਕਿਹੜਾ ਖੜਾ, ਇਹਨਾਂ ਦਾ ਵੀ ਤਾਂ ਲੰਘੇ ਰਿਹਾ। ਇਹਨਾਂ ਖਾਤਰ ਕਿਤੇ ਰਾਤ ਦੇ 12 ਵੱਜਣੇ ਨਹੀਂ, ਇਹਨਾਂ ਖਾਤਰ ਵੀ 21 ਤੋਂ 22 ਤਰੀਕ ਆਉਣੀ ਹੈ ਤੇ ਜੂਨ ਤੋਂ ਬਾਅਦ ਜੁਲਾਈ ਆ ਜਾਣੀ ਹੈ। ਜੇ ਸਮਾਂ ਲੰਘਾਉਣ ਤੱਕੇ ਸਾਡੀ ਕਿਰਿਆ ਹੈ ਫਿਰ ਤਾਂ ਮਨੁੱਖਤਾ ਦੀ ਕੋਈ ਵਡਿਆਈ ਹੋ ਨਹੀਂ ਸਾਡੇ ਕੋਲ। ਸਮਾਂ ਲੰਘਾਉਣਾ ਨਹੀਂ ਗੁਰਮੁਖੋ, ਇਹ ਮਨੁੱਖ ਜਨਮ ਮਿਲਿਆ ਸਮਾਂ ਲੇਖੇ ਲੱਗ ਜਾਵੇ, ਸਮਾਂ ਸਫਲ ਹੋ ਜਾਵੇ, ਕੋਈ ਕੀਮਤ ਬਣੇ ਇਸ ਸਮੇਂ ਦੀ। ਲੰਘਾਉਣਾ ਸਾਡੇ ਕੀ ਜ਼ੋਰ ਹੈ, ਅਸੀਂ ਹੱਸਦੇ ਨੇ ਤਾਂ ਵੀ ਲੰਘ ਜਾਣਾ, ਰੋਂਦੇ ਤਾਂ ਵੀ ਘੜੀ ਦੀਆਂ ਸੂਈਆਂ ਚੱਲਦੀਆਂ ਨੇ, ਰੱਜਿਆ ਹੋਏ ਤਾਂ ਵੀ ਘੜੀ ਦੀਆਂ ਸੂਈਆਂ ਚੱਲਦੀਆਂ, ਜੇ ਭੁੱਖਾ ਬੈਠਾ ਤਾਂ ਕਿਹੜਾ ਘੜੀ ਦੀ ਸੂਈਆਂ ਖੜ ਗਈਆਂ, ਜਾਗਦਾ ਹੈ ਗੁਰਮੁਖ ਪਿਆਰਿਆ ਤਾਂ ਵੀ ਲੰਘ ਰਿਹਾ, ਸੁੱਤਾ ਪਿਆ ਤਾਂ ਵੀ ਲੰਘ ਰਿਹਾ, ਪਰ ਲੰਘਾਉਣਾ ਨਹੀਂ ਇਹਨੂੰ ਗੁਰਮੁਖੋ, ਇਹਨੂੰ ਸਫਲ ਕਰਨਾ, ਲੇਖੇ ਲਾਉਣਾ। ਸੋ ਜਿੰਨਾ ਸਮਾਂ ਗੁਰੂ ਦੇ ਚਰਨਾਂ ਵਿੱਚ ਬੈਠੀਏ ਕੋਸ਼ਿਸ਼ ਚਾਹੀਦੀ ਹੈ ਕਿ ਇਹ ਸਤਿਗੁਰ ਸਾਡਾ ਇੱਕ ਇੱਕ ਪਲ ਇੱਕ ਇੱਕ ਸਵਾਸ ਆਪਣੇ ਦਰ ਤੇ ਪ੍ਰਵਾਨ ਕਰ। ਲੇਖੇ ਲੱਗ ਜਾਂਦੇ ਘੜੀਆਂ, ਸੰਗਤ ਦਾ ਸੇਵਾ ਸਿਮਰਨ ਦਾ ਜਿਹੜਾ ਪਲ ਹੈ, ਭਾਈ ਨੰਦ ਲਾਲ ਜੀ ਸ਼੍ਰੋਮਣੀ ਕਵੀ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਉਹਨਾਂ ਨੇ ਵੀ ਬਚਨ ਕੀਤਾ ਹੈ ਉਮਰ ਉਹੀ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ। ਆਦਿ ਗੁਰਮੁਖੋ ਇੱਕੋ ਚੀਜ਼ ਦੇ ਦੋ ਨਾਂ ਨੇ, ਸਿਮਰਨ ਸ਼ਬਦ ਹੀ ਸਿਮਰਤੀ ਤੋਂ ਬਣਿਆ, ਸਿਮਰਤੀ ਸ਼ਬਦ ਹੈ ਉਸ ਕਿਰਦਾ ਯਾਦ ਕਰਨਾ। ਜਦੋਂ ਅਸੀਂ ਕਹਿੰਦੇ ਨਾ ਸਿਮਰਨ ਕਰਨਾ, ਉਹਦਾ ਪੰਜਾਬੀ ਵਿੱਚ ਅਰਥ ਹੈ ਵਾਹਿਗੁਰੂ ਨੂੰ ਯਾਦ ਕਰਨਾ ਹੈ, ਅੱਜ ਕਿਹਾ ਆਖੋ ਸਤਿਨਾਮ, ਯਾਦ ਕਰਨਾ ਕਹਿ ਲਓ ਅਤੇ ਸਿਮਰਨ ਕਰਨਾ ਕਹਿ ਲਓ। ਹੁਣ ਸਾਨੂੰ ਹੁਕਮ ਗੁਰੂ ਮਹਾਰਾਜ ਦਾ ਉਸ ਵਾਹਿਗੁਰੂ ਨੂੰ ਯਾਦ ਕਰਨ ਦਾ ਕੀ ਹੈ, ਤਰੀਕਾ ਕੀ ਹੈ, ਦੋ ਤਿੰਨ ਦਿਨ ਤੋਂ ਤੁਹਾਡੇ ਨਾਲ ਬਚਨ ਚੱਲਦੇ ਨੇ, ਦੋਵੇਂ ਗੱਲਾਂ ਸ਼੍ਰੋਮਣੀ ਮੰਨੀਏ ਚਾਰੇ ਯੁੱਗਾਂ ਵਿੱਚ, ਤਪ ਤੇ ਦਾਨ, ਸੇਵਾ ਤੇ ਸਿਮਰਨ, ਇਹ ਦੋ ਚੀਜ਼ਾਂ ਸਭ ਤੋਂ ਉੱਤਮ ਮੰਨੀਆਂ ਗਈਆਂ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਪਿਛਲੇ ਯੁੱਗਾਂ ਵਿੱਚ ਸਾਧ ਸੰਗਤ ਸੇਵਾ ਵਿਸ਼ਾ ਅਲੱਗ ਸੀ ਤੇ ਸਿਮਰਨ ਅਲੱਗ ਸੀ। ਸਤਿਗੁਰੂ ਗੁਰੂ ਮਹਾਰਾਜ ਦੀ ਦੂਰ ਦ੍ਰਿਸ਼ਟੀ ਸੀ, ਜਿਵੇਂ ਇੱਕ ਕਾਬਲ ਡਾਕਟਰ ਸੀਰੀਅਸ ਮਰੀਜ਼ ਨੂੰ ਇੱਕ ਟੀਕੇ ਨਾਲ ਨਹੀਂ ਸਾਰਦਾ ਹੁੰਦਾ, ਉਹ ਤਾਂ ਪੰਜ ਚਾਰ ਇਕੱਠੇ ਹੀ ਲਾ ਦਿੰਦਾ ਹੈ। ਆਖੋ ਸਦਨਾ, ਸਤਿਗੁਰ ਗੁਰੂ ਨਾਨਕ ਦੀ ਵੀ ਬਹੁਤ ਦੂਰ ਦ੍ਰਿਸ਼ਟੀ ਸੀ, ਬੜਾ ਕਾਬਲ ਡਾਕਟਰ ਬਣ ਕੇ ਆਇਆ ਸਾਡੇ ਖਾਤਰ। ਇਹ ਕਲਯੁਗ ਦੇ ਮਰੀਜ਼ਾਂ ਨੇ ਇੱਕ ਦੋ ਬਟੀਆਂ ਤੇ ਟੀਕਿਆਂ ਨਾਲ ਨਹੀਂ ਰਾਜੀ ਹੋਣਾ, ਇਹਨਾਂ ਨੂੰ ਸੰਪੂਰਨ ਦਵਾਈ ਇਕੱਲੇ ਇਕੱਲੇ ਮਰੀਜ਼ ਨੂੰ ਮਿਲੇ ਤਾਂ ਹੀ ਰਾਜੀ। ਪਿਛਲੇ ਯੁੱਗਾਂ ਵਿੱਚ ਜਿਹਨੇ ਸੇਵਾ ਕੀਤੀ ਉਹੀ ਤਰ ਗਿਆ, ਜਿਹਨੇ ਸਿਮਰਨ ਕੀਤਾ ਉਹੀ ਤਰ ਗਿਆ, ਪਰ ਕਲਯੁਗ ਵਿੱਚ ਦੋਵੇਂ ਚੀਜ਼ਾਂ ਕੱਟੀਆਂ, ਸੇਵਾ ਵੀ ਤੇ ਸਿਮਰਨ, ਤਪ ਵੀ ਤੇ ਦਾਨ ਵੀ। ਹੁਣ ਅਸੀਂ ਭਾਈ ਇਹ ਕਰਨਾ ਕਿਵੇਂ ਹੈ? ਦੋਵਾਂ ਵਾਸਤੇ ਤੋਂ ਕਹਿ ਰਾਤ ਵੀ ਵਿਚਾਰ ਚੱਲੀ ਸੀ। ਜੇ ਸਿਮਰਨ ਕਰਨਾ ਤਾਂ ਗੁਰੂ ਮਹਾਰਾਜ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੰਗਤ ਨਾਲ ਮਿਲ ਕੇ ਸਿਮਰਨ ਕਰ। ਜੇ ਦਾਨ ਕਰਨਾ ਤਾਂ ਵੀ ਗੁਰੂ ਜੀ ਦਾ ਬਹੁਤ ਸੋਹਣਾ ਵਚਨ, ਸਾਧ ਸੰਗਤ ਮਿਲ ਕੀਨੋ ਦਾਨ, ਉਹ ਵੀ ਇਕੱਲਾ ਨਹੀਂ। ਜੇ ਦਾਨ ਕਰਨਾ ਉਹ ਵੀ ਸੰਗਤ ਨਾਲ ਮਿਲ ਕੇ ਕਰ, ਜੇ ਤਪ ਕਰਨਾ ਉਹ ਵੀ ਗੁਰਮੁਖ ਪਿਆਰਿਆ ਸੰਗਤ ਨਾਲ ਮਿਲ ਕੇ ਕਰ। ਇਹ ਹਦਾਇਤ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਇਕੱਲਾ ਨਹੀਂ, ਸਾਧ ਸੰਗਤ ਮਿਲ ਕੀਨੋ ਦਾਨ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕ ਬਹੁਤ ਵੱਡਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਉਂਦਾ ਹੈ, ਆਪਾਂ ਤਾਂ ਬਹੁਤ ਛੋਟੀ ਕਰਨੀ ਦੇ ਮਾਲਕ ਹੈ। ਕਦੇ ਤੁਹਾਨੂੰ ਸਮਾਂ ਮਿਲੇ ਪਠਾਨਕੋਟ ਤੋਂ ਸ਼ਿਮਲੇ ਜਾਣ ਦਾ, ਪੰਜਾਬ ਇਹ ਹੁੰਦਾ ਸੀ, ਹੁਣ ਵੰਡੀਆਂ ਪੈ ਗਈਆਂ ਨੇ। ਜਿਵੇਂ ਪੰਜਾਬ ਵਿੱਚ ਦੀ ਸਭ ਤੋਂ ਵੱਡੀ ਸੜਕ ਇਹ ਗ੍ਰੈਂਡ ਟਰੰਕ ਰੋਡ ਹੈ, ਜਿਹਨੂੰ ਜੀ ਟੀ ਰੋਡ ਕਹਿੰਦੇ ਨੇ, ਇਸ ਤਰ੍ਹਾਂ ਹਿਮਾਚਲ ਦੀ ਸਭ ਤੋਂ ਵੱਡੀ ਸੜਕ ਹੈ ਜਿਹੜੀ, ਉਹ ਪਠਾਨਕੋਟ ਤੇ ਸ਼ਿਮਲੇ ਨੂੰ ਮਿਲਾਉਂਦੀ ਹੈ। ਇਹ ਸਭ ਤੋਂ ਵੱਡੀ ਸੜਕ ਹੈ ਹਿਮਾਚਲ ਦੀ, ਹਿਮਾਚਲ ਵਿੱਚ ਪਠਾਨਕੋਟ ਤੋਂ ਸ਼ਿਮਲਾ। ਇਸੇ ਸੜਕ ਉੱਤੇ ਕਾਂਗੜਾ ਆਦਿਕ ਆਉਂਦੇ ਨੇ, ਆਪਣੇ ਪੰਜਾਬ ਦੇ ਜ਼ਿਲ੍ਹੇ ਸੀ ਸਾਰੇ। ਇਸ ਸੜਕ ਉੱਤੇ ਇੱਕ ਪੁਰਾਤਨ ਤੀਰਥ ਹੈ ਬਹੁਤ ਪਵਿੱਤਰ, ਜਿਸ ਦਾ ਨਾਮ ਹੈ ਗੁਰਮੁਖ ਪਿਆਰਿਓ ਬੈਜਨਾਥ। ਬੱਸਾਂ ਵੀ ਚੱਲਦੀਆਂ ਨੇ ਨਿੱਤ ਵੱਡੇ ਸ਼ਹਿਰਾਂ ਤੋਂ, ਹਜ਼ਾਰਾਂ ਲੋਕ ਉੱਥੇ ਯਾਤਰਾ ਕਰਨ ਜਾਂਦੇ ਨੇ। ਬੜਾ ਰਮਣੀਕ ਅਸਥਾਨ ਹੈ ਪਹਾੜੀ ਦੇ ਉੱਤੇ। ਗੁਰਮੁਖ ਪਿਆਰਿਓ ਇਸ ਬੈਜਨਾਥ ਦੀ ਕਥਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਬਹੁਤ ਪਿਆਰੇ ਬਚਨ ਲਿਖੇ ਨੇ ਇਸ ਥਾਂ ਵਾਸਤੇ। ਰਾਵਣ ਨੂੰ ਕਥਾ ਸੁਣਦਿਆਂ ਸੁਣਦਿਆਂ ਬਹੁਤ ਸਮਾਂ ਬੀਤ ਗਿਆ ਤੇ ਆਪਣੇ ਰਾਜਗੁਰੂ ਨੂੰ ਬੁਲਾ ਕੇ ਕਹਿੰਦਾ, ਜਿਸ ਭਗਵਾਨ ਦੀ ਤੂੰ ਨਿੱਤ ਵਡਿਆਈ ਕਰਦਾ, ਮੈਨੂੰ ਗੁਣ ਸੁਣਾਉਣਾ, ਕਥਾ ਸੁਣਾਉਣਾ, ਮੈਨੂੰ ਉਹਦੇ ਦਰਸ਼ਨ ਹੋਣ ਦਾ ਤਰੀਕਾ ਦੱਸ। ਗੱਲਾਂ ਤੇ ਤੂੰ ਉਹਦੀਆਂ ਨਿੱਤ ਸੁਣਾਉਣਾ, ਪਰ ਉਹ ਦਿਖਿਆ ਕਦੇ ਹੈ ਨਹੀਂ, ਮੈਨੂੰ ਕੋਈ ਸਾਧਨ ਦੱਸ ਉਸ ਪਰਮੇਸ਼ਰ ਦੇ ਦਰਸ਼ਨ ਕਰਨੇ। ਤੇ ਹੁਣ ਰਾਜਗੁਰੂ ਪੰਡਿਤ ਵਿਚਾਰਾ ਖੁਦ ਨਹੀਂ ਸੀ ਇਸ ਮਾਰਗ ਦਾ ਪਾਂਧੀ, ਜਿਹੜਾ ਆਪਣੇ ਵਿੱਚੋਂ ਦਿੱਲੀ ਕਦੇ ਗਿਆ ਹੀ ਨਹੀਂ, ਉਹਨੂੰ ਕੀ ਪਤਾ ਵੀ ਬੰਗਲਾ ਸਾਹਿਬ ਕਿੱਥੇ, ਰਕਾਬਗੰਜ ਕਿੱਥੇ। ਤੇ ਗੁਰਮੁਖ ਪਿਆਰੇ ਉਹ ਖੁਦ ਪੇਟ ਕਾਰਨ ਪਾਠ ਪੜ੍ਹਦਾ ਸੀ, ਅਪਰਾਧੀ ਵਿਚਾਰਾ, ਪ੍ਰੋਫੈਸ਼ਨਲ ਜਿਵੇਂ ਅੱਜ ਕੱਲ੍ਹ ਸਾਡਾ ਕੰਮ ਹੋਇਆ ਹੋਇਆ। ਗੁਰੂ ਘਰ ਦੀ ਬਾਣੀ ਕੀਰਤਨ ਜਸ ਪ੍ਰਚਾਰ ਗੁਰਮਤ ਦਾ, ਇਹ ਗੁਰਮੁਖ ਪਿਆਰਿਓ ਸਾਡਾ ਵੀ ਕਮਰਸ਼ੀਅਲ ਹੈ, ਅੱਜ ਕਹੇ ਕੋ ਸਦਨ, ਇਹ ਸਾਡਾ ਪ੍ਰੋਫੈਸ਼ਨਲ ਕਿੱਤਾ ਬਣ ਗਿਆ ਇੱਕ, ਜੋ ਕਾਰਨ ਸੀ। ਵੈਸੇ ਜਿਹੜੇ ਅਸਲੀ ਮੁੱਦੇ ਸੀ ਉਹ ਤਾਂ ਸਿੱਖੀ ਸਿਧਾਂਤ ਤੋਂ ਅਸੀਂ ਚਾਰ ਚੁਫੇਰੇ ਤੋਂ ਹੀ ਦੂਰ ਚਲੇ ਗਏ, ਕਦੇ ਪਾਸੇ ਤੋਂ ਚਲੇ ਜਾਂਦੇ ਤਾਂ ਵੀ ਸਰ ਜਾਂਦਾ। ਗੁਰਦੁਆਰੇ ਸਾਹਿਬ ਆਪਾਂ ਬਣਾਉਂਦੇ ਹਾਂ ਗੁਰਮੁਖ ਪਿਆਰਿਓ, ਬਹੁਤ ਅੱਛੀ ਗੱਲ ਹੈ, ਸਭ ਤੋਂ ਚੰਗਾ ਸ਼ੁਭ ਸਥਾਨ ਹੈ ਸਿੱਖ ਧਰਮ ਵਿੱਚ ਗੁਰਦੁਆਰੇ, ਹੋਣਾ ਵੀ ਸਭ ਤੋਂ ਚੰਗਾ ਚਾਹੀਦਾ। ਪੁੱਤ ਭਾਵੇਂ ਭੂੰਜੇ ਪੈ ਜਾਣ, ਬਾਪ ਪਲੰਘ ਤੇ ਪਿਆ ਹੋਵੇ ਤੇ ਪੁੱਤਾਂ ਨੂੰ ਕੋਈ ਮਿਹਣਾ ਨਹੀਂ। ਪੁੱਤ 10 ਲੱਖ ਦੀ ਕੋਠੀ ਵਿੱਚ ਰਹਿੰਦਾ ਹੋਵੇ ਤੇ ਬਾਪ ਭੂੰਜੇ ਪਿਆ ਤਾਂ ਪੁੱਤਾਂ ਦੇ ਮੱਥੇ ਤੇ ਕਲੰਕ ਹੈ। अपने पिता का अपने सतगुर का स्थान सब तो चंगा होना चाहिए, ऊंचा होना। अच अत ऊंचा तंका दरबार, जिन्ना ऊंचा साडा सतगुर उन्ना ही सुंदर ते स्वच्छ अच्छा इहदा दर। सतसंगत बनाउणा बड़ी अच्छी गल है, पर बनाउण लगे गुरमुख प्यारे हो, कदे तुसी ये विचार कीती है कि गुरसिख धर्म विच गुरुद्वारे की लोड़ क्यों पई, गुरुद्वारे बनाए क्यों गए? यह गल आपां विचार अधीन नहीं की, जे कीती है तो गुरमत दे नुकते तो उल्ट कीती है, उल्ट कीती है बिल्कुल। दो नुकते मद्देनजर रखे ने अजकल आपां ने गुरुद्वारे बनाउण खातर, कि एक तो उत्थे गुरु ग्रंथ साहिब जी रखना है, नंबर दो एक उत्थे नितनेम करन खातर भाई जी रखना है। को सदना तीया कोई काम हैगा ना, पहला तो मैं ए दसो कि गुरु ग्रंथ साहब उत्ते बैन लग्या होया वे इहनू तुसीं गुरुद्वारे रख सकदे? हर प्रेमी अपने घर गुरु ग्रंथ साहब की भीड़ रख सकदा, एक संबंधन बीते भी मैं गुरुद्वारे ही रहूंगा, यह तो अबंध है अतंध है। देखो प्रेमियों के शहरों में घर घर कोठियां घर गुरु साहब रखे हुए हैं, कितने लिखे है गुरु ग्रंथ साहब गुरुद्वारे ही रखने? इस मकसद खातर गुरुद्वारा बनाना गुरमत के नुकते की गल नहीं। दूजी गल उत्थे ग्रंथी रखांगे तनखाह से, वो तड़के उठ के सुखम नहीं पढ़ू, सांझ नूं रह रास नितनेम करू। पढ़े लिखे सज्जन बैठे हो तुसी, नितनेम करना गुरुद्वारे का कर्म है, नितनेम तो सिख ने घर घर करना है को सदना, नितनेम तो सिख ने बस में बैठे ने भी करने, नितनेम तो सिख ने नके छड़दे ने भी करने, खराब से खड़े ने भी करने, साइकिल से जाते ने भी करने। कितने लिखे कि नितनेम गुरुद्वारे होने चाहिए? घर घर अंदर धर्म सा गुरसिखी धर्म तो है, घर घर गुरुद्वारे सिखते कर, यह दो नुकते। हाँ एक फायदा हो गया, इधर संगरूर गए असी दवान करने के पिंड, उत्थे माइया गलां करन कहंदियां महाराज जिदन का गुरुद्वारा बने बहुत आनंद हो गया। मैं क्या पता नहीं उन्होंने की ब्रह्म ज्ञान लभे होना, जिहड़ा आनंद आ गया, कोई बड़ी चीज लभी होनी गुरुद्वारे चो। मैं क्या बीबीओ की आनंद आया? कहते भाई जी 3 बजे बोलता असी धारा कढ लनियां, बहुत सुख हो गया, कहने बड़ा ही आनंद हो गया। दुध आए अगे हाका मारते होंगे सी, साड़ी धार नहीं सी चोई भी होंगी, हूँ असी हाका मार दिए भी आ जाए तो धर दुध पा दी। वह भाई जी हूँ कादे खाते रखे गुरुद्वार च चौकीदार, बोले तड़के 4 बजे उठो इनान करो, दिन चढ़ गया। ये भाई जी हूँ चौकीदार है थोड़ा ठावन का, किसी ने धार कढ़ ली, किसी ने फैक्ट्री चला ली, किसी जट ने जाके ट्यूबवैल जोड़ता, भाई जी की हाक मारी। तो जो गाह पुछो, मैं ना बीबिया ने पूछे भी जो भाई जी बोलता है तुम्हें तो धारा कढ़ लनी है, वह बोलता क्या होंगे भाई? कहनी यही तो असी की लेना है, आपको सतना जो मर्जी बोली जाए, असी तो उठन का कम लेना सी, भाई जी तो लै लो गाह जारी मर्जी वह बोलता रहे, तो सानू वो की मतलब है? वह गुरसिखो इन मकसदों खातर गुरुद्वारे बनाए ने। गुरुद्वारे के सिख धर्म विच दो मतलब ने, तीसरा मतलब एक है। नंबर एक, सिख धर्म के कोल सिखी के प्रचार वास्ते, ना तो फाइनैशियली आप एडे रिच हैं अमीर हैं जो माया के जोर ना प्रचार कर सकी, ना कम्यूनीकेशन साधन प्रसारण सूचना के जोड़े साधन ने वह भी सिखा को है, ना सिखा कोई प्रेस है। सिखी का प्रचार जे गुरद्वारा बनाने, नंबर एक उन्हों गुरमत दे प्रचार का केंद्र बनाओ, अज के आखो सा उत्थे गुरसिखी दे सिद्धांत की गल होवे, उत्थे गुरमत की गल होवे। ए सुखमनी तो रह रास्ता 5 दिन पढ़िया तो बच्चा भी पढ़ लैंदा है, ये तो 6वीं पढ़ी कुड़ी पढ़ सकती है, केड़ी वड्डी गल है गुरुद्वारे पढ़नी है सुखमनी? ये तो घर घर तुहाडे गुट के घर घर रह रास इस काम खातर गुरुद्वारा, जां फिर बाबा रखे खातर गुरुद्वारा? नहीं नहीं, गुरुद्वारा इको एक थां है सिख धर्म के कोल जिथे सिखी का प्रचार बन सकता है। और मैंने जगह दसो कित्थे? इस गल तो असी फिसल गए, गुरमत की गल, सिखी दे प्रचार की गल, गुरमत दे सिधांत की गल, जो हुंदी भी है गल कोई दुख ना मनावे, केड़ियां गल्लां हुंदियां ने साडे गुरुद्वारे? ਹਜ਼ਾਰਾਂ ਸਾਲ ਬੀਤ ਚੁੱਕੀਆਂ ਗੱਲਾਂ, ਅੰਧ ਵਿਸ਼ਵਾਸੀ ਦੀਆਂ ਕਹਾਣੀਆਂ। ਜੇ ਤਾਂ ਸਾਡੇ ਸੰਤਾਂ ਦਾ ਦੁਆਨ ਹੈ ਤਾਂ ਬਾਬਾ ਸਾਧ ਕੇ ਚਰਨ ਧੋਏ ਧੋਏ ਪੀਓ, ਅਰਬ ਸਾਧਕੋ ਆਪਣਾ ਜੀਓ। ਜੇ ਕੋਈ ਢਾਡੀ ਲੱਗਿਆ ਉਹ ਕਹਿੰਦਾ ਛੱਡਣਾ ਹੀ ਕੋਈ ਨੀ, ਅੱਜ ਖੇ ਆਖੋ ਸਾਧਨਾ ਵੱਢ ਦੋ ਸਾਰਿਆਂ ਨੂੰ। ਦੋ ਬਸ ਵਿਸ਼ੇ ਨੇ, ਤੀਆ ਸਾਡਾ ਵਿਸ਼ਾ ਹੀ ਨਹੀਂ ਰਿਹਾ। ਉਹਨਾਂ ਨੇ ਤਾਂ ਸਿਰੇ ਹੀ ਲਾ ਦੇਣਾ ਕੰਮ, ਵੀ ਇੰਨੇ ਕੁ ਵੱਢਤੇ ਤੇ ਇੰਨੇ ਕੁ ਰਹਿੰਦੇ ਛੱਡਣੇ, ਉਹ ਵੀ ਨੀ। ਤੇ ਸੰਤ ਨੇ ਕਹਿ ਦੇਣਾ ਵੀ ਕਿਰਪਾਨ ਨੂੰ ਹੱਥੇ ਨੀ ਲਾਉਣਾ, ਪੈਰਾਂ ਦੇ ਹੀ ਪਾਣੀ ਪੀਣਾ ਧੋ ਕੇ। ਇੱਕ ਤਾਂ ਬਰਫ ਬੱਲੇ ਲੈ ਗਿਆ ਤੇ ਇੱਕ ਅੱਗ ਦਾ ਹੀ ਭੂਕਾ ਬਣ ਗਿਆ, ਅੱਜ ਖੇ ਆਖੋ ਸਤਨਾਮ। ਦੋਹਾਂ ਨੇ ਦੋ ਕਹਿੰਦਿਆਂ ਤੇ ਸਿਰੇ ਲਾ ਦਿੱਤੀ। ਉਹ ਗੁਰਮੁਖੋ ਕਿਹੜੇ ਯੁੱਗਾਂ ਦੀਆਂ ਗੱਲਾਂ ਕਰਦੇ ਹੋ ਆਪਣੀ ਪ੍ਰਚਾਰ ਵਿੱਚ? ਇਹ ਸਾਡੇ ਬੱਚੇ ਬੱਚੀਆਂ ਕਿਉਂ ਮਨਮਤ ਵਿੱਚ ਪਈਆਂ ਨੇ? ਇੱਕ ਰੱਤੀ ਵੀ ਇਹਨਾਂ ਦਾ ਕਸੂਰ ਨਹੀਂ ਹੈ। ਜਿਹੜੇ ਕਹਿੰਦੇ ਮੁੰਡੇ ਦਾੜੀ ਵੱਢਦੇ ਨੇ, ਸ਼ਰਾਬਾਂ ਪੀਂਦੇ ਨੇ, ਜਰਦੇ ਚੱਪਦੇ ਨੇ, 1% ਵੀ ਇਹਨਾਂ ਬੱਚਿਆਂ ਦਾ ਕਸੂਰ ਨਹੀਂ ਹੈ। ਕਸੂਰ ਹੈ ਤਾਂ ਸਾਡੀਆਂ ਧਾਰਮਿਕ ਸੰਸਥਾਵਾਂ ਦਾ, ਜਿਹੜੀਆਂ ਧਾਰਮਿਕ ਬੋਡੀਜ਼ ਨੇ, ਸਾਡੀਆਂ ਰਿਲੀਜੀਅਸ ਬੋਡੀਜ਼, ਉਹਨਾਂ ਦਾ ਕਸੂਰ ਹੈ। ਜਿਸ ਘਰ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਨੇ ਬਿਜਲੀ ਨਹੀਂ ਸਪਲਾਈ ਕੀਤੀ, ਉਸ ਘਰ ਵਾਲੇ ਨੂੰ ਲਾਲਟਨ ਖਰੀਦਣੀ ਪਊਗੀ, ਉਹਨੂੰ ਮੋਮਬੱਤੀ ਮਚਾਉਣੀ ਪਊਗੀ, ਉਹਨੂੰ ਤੇਲ ਦਾ ਦੀਵਾ ਲਿਆਉਣਾ ਪਊਗਾ। ਜੇ ਗੁਆਂਢੀ ਕਵੇ ਤੂੰ ਕਿੰਨਾ ਨੀਵਾਂ ਹੈ, ਕਿੰਨਾ ਮੂਰਖ ਹੈ, ਤੂੰ ਦੀਵਾ ਕਿਉਂ ਚੱਕੀ ਫਿਰਦਾ, ਤੂੰ ਲਾਲਟਨ ਦੇ ਮਗਰ ਕਿਉਂ ਲੱਗੇ ਹੈ? ਉਹ ਕਹਿਣ ਵਾਲੇ ਦੀ ਮੂਰਖਤਾ ਹੈ। ਜਿੱਥੇ ਬਿਜਲੀ ਗਈ ਨਹੀਂ ਉੱਥੇ ਲਾਲਟਨ ਤੋਂ ਹੀ ਕੰਮ ਲੈਣਾ। ਅਸੀਂ ਗੁਰਬਾਣੀ ਦਾ ਪ੍ਰਚਾਰ ਘਰ ਘਰ ਪਹੁੰਚਾ ਨਹੀਂ ਸਕੇ ਤੇ ਸਾਡੇ ਬੱਚੇ ਬੱਚੀਆਂ ਲਾਲਟਨਾਂ ਤੇ ਮੋਮਬੱਤੀਆਂ ਦੇ ਪਿੱਛੇ ਲੱਗ ਗਈਆਂ, ਅੱਜ ਕਿਹ ਆਖੋ ਸਦਨਾ। ਇਹ ਉਹਨਾਂ ਦਾ ਕਾਹਦਾ ਕਸੂਰ ਹੈ? ਜਿਸ ਘਰ ਵਿੱਚ ਬਿਜਲੀ ਹੈ ਉੱਥੇ ਕੀ ਲੋੜ ਹੈ ਲਾਲਟਨ ਦੀ? ਉਹ ਕੋਈ ਡਿਫੈਕਟ ਪੈ ਜਾਵੇ, ਫਾਲਟ ਆ ਜਾਵੇ, ਉਹ ਤਾਂ ਅਲੱਗ ਚੀਜ਼ ਹੈ। ਪਰ ਜਿੱਥੇ ਬਿਜਲੀ ਸਪਲਾਈ ਓ ਨਹੀਂ ਹੈ ਉੱਥੇ ਤਾਂ ਜ਼ਰੂਰੀ ਕੰਪਲਸਰੀ ਬਣ ਜੂਗੀ ਨਾ ਮੋਮਬੱਤੀ ਮਚਾਉਣੀ। ਅਸੀਂ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਇਸ ਯੁੱਗ ਮੈਂ ਚਾਨਣ। ਤੇ ਗੁਰਮੁਖ ਪਿਆਰਿਓ, ਬਿਜਲੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ, ਕਿਹਨੂੰ ਕਹਿੰਦੇ ਬਿਜਲੀ? ਜਿਹਦੇ ਵਿੱਚ ਰੋਸ਼ਨੀ ਹੋਵੇ, ਜਿਹਦੇ ਵਿੱਚ ਰੋਸ਼ਨੀ ਨਹੀਂ ਉਹ ਚੀਜ਼ ਬਿਜਲੀ ਹੋ ਹੀ ਨਹੀਂ ਸਕਦੀ। ਇਲੈਕਟ੍ਰਿਸਿਟੀ ਦਾ ਇੱਕੋ ਗੁਣ ਹੈ ਨਾ, ਬਿਜਲੀ ਰੋਸ਼ਨੀ ਆ ਉਹਦੇ ਵਿੱਚ, ਤੇ ਗੁਰਬਾਣੀ ਵਿੱਚ ਵੀ ਰੋਸ਼ਨੀ ਹੈ। ਪਰ ਬਿਜਲੀ ਕਦੇ ਆਪੇ ਘਰ ਜਾਂਦੀ ਦੇਖੀ ਹੈ ਤੁਸੀਂ? ਉਹਦੀ ਵੀ ਪਹਿਲਾਂ ਐਪਲੀਕੇਸ਼ਨ ਦੇਣੀ ਪਊ, ਫਿਰ ਫਿਟਿੰਗ ਕਰਾਉਣੀ ਪਊ, ਫਿਰ ਡਿਮਾਂਡ ਲੋਡ ਸਰਵੇ ਟੈਸਟ ਰਿਪੋਰਟ ਦੇਣੀ ਪਊ, ਫਿਰ ਸਮਾਨ ਲਿਆ ਕੇ ਲਾਉਣਾ ਪਊ, ਤਾਂ ਬਿਜਲੀ ਦਾ ਚਾਨਣਾ ਤੁਹਾਡੇ ਘਰ ਹੋਊਗਾ ਨਾ। ਇਹ ਗੁਰਬਾਣੀ ਵੀ ਚਾਨਣਾ, ਇਹਨੂੰ ਵੀ ਹਿਰਦੇ ਵਿੱਚ ਬਲਬ ਮਚਾਉਣ ਖਾਤਰ ਕੁਝ ਸਾਧਨ ਕਰਨਾ ਪਊਗਾ। ਅੱਜ ਕਿਹ ਆਖੋ ਸਤਨਾਮ, ਏਦਾਂ ਹੀ ਨਾ ਤਾਂ ਤੇਰੇ ਘਰ ਚਾਨਣਾ ਹੋ ਜਾਵੇ। ਨਹੀਂ ਨਹੀਂ, ਸਾਧਨ ਜੁਟਾਉਣਾ ਪਊਗਾ, ਕੋਈ ਪ੍ਰੋਸੀਜਰ ਲੱਭਣਾ ਪਊਗਾ, ਪ੍ਰੋਪਰ ਚੈਨਲ ਤੈਨੂੰ ਵਰਤਣਾ ਪਵੇਗਾ, ਸਾਧਨ, ਤਾਂ ਬਿਜਲੀ ਦੀ ਰੋਸ਼ਨੀ ਤੇਰੇ ਘਰ ਹੋਊਗੀ। ਇਸੇ ਤਰ੍ਹਾਂ ਜੇ ਤੂੰ ਸਾਧਨ ਵਰਤੇਗਾ ਤਾਂ ਤੇਰੇ ਹਿਰਦੇ ਵਿੱਚ ਗੁਰਬਾਣੀ ਦਾ ਚਾਨਣਾ ਹੋਊਗਾ। ਅੱਜ ਪੱਛਮੀ ਸਭਿਅਤਾ ਦੇ ਸ਼ਿਕਾਰ ਕਿਉਂ ਹੋਏ ਨੇ ਸਾਡੇ ਬੱਚੇ ਬੱਚੀਆਂ? ਅਸੀਂ ਗੁਰਮਤ ਦਾ ਪ੍ਰਚਾਰ ਇਹਨਾਂ ਤੱਕ ਪਹੁੰਚਾ ਨਹੀਂ ਸਕੇ। ਜੇ ਪਹੁੰਚਾਇਆ ਤਾਂ ਉਹ ਅੰਧ ਵਿਸ਼ਵਾਸੀ ਹੈ। ਮੈਂ ਇੱਕ ਮੋਟੀ ਜਿਹੀ ਮਿਸਾਲ ਦਿੰਦਾ, 20-30 ਸਾਲ ਪਹਿਲਾਂ ਆਪਣੇ ਘਰ ਵਿੱਚ ਕਿਸੇ ਨੂੰ ਤਾਪ ਚੜ੍ਹ ਜਾਂਦਾ ਸੀ ਨਾ, ਤਾਂ ਬੁੜੀਆਂ ਕੀ ਕਰਦੀਆਂ ਹੁੰਦੀਆਂ ਸੀ? ਬੀਬੀਆਂ ਕਹਿੰਦੀਆਂ ਇਹਨਾਂ ਨੂੰ 3 ਡੰਗ ਜੁਆਇਨ ਭੁਲਾ ਦਿਓ ਵਾਲ ਕੇ। ਆਪਣੇ ਘਰ ਦੀ ਗੱਲ ਹੈ, ਨਿਆਣਿਆਂ ਨੂੰ ਤਾਂ ਪਤਾ ਨਹੀਂ, ਆਪਾਂ ਨੂੰ ਬੜਿਆਂ ਨੂੰ ਪਤਾ ਹੈ। ਬਸ 3 ਦਿਨ ਜੁਆਇਨ ਕੁੱਜੀ 'ਚ ਵਾਲ ਕੇ ਪਲਾਤੀ ਅਤੇ ਤਾਪ ਗੁਆਂਢੀਆਂ ਨੇ ਵੀ ਨਹੀਂ ਸੀ ਰਹਿੰਦਾ। ਆ ਹੁਣ ਤਾਪ ਚੜ੍ਹ ਜਾਵੇ, ਜੁਆਇਨ ਤਾਂ ਕੀ ਵਿਚਾਰੀ, CMC ਵਾਲੇ ਵੀ ਹੱਥ ਬੰਨਦੇ ਵੀ ਘਰ ਨੂੰ ਲੈ ਜਾਓ, ਅੱਜ ਖੇ ਆਖੋ ਸਤਨਾਮ। ਉਹ ਵੀ ਕਹਿੰਦੇ ਵੀ ਸਾਨੂੰ ਨਹੀਂ ਪਤਾ ਕਿਹੜਾ ਤਾਪ ਹੈ, ਕਿੰਨੀ ਡਿਗਰੀ ਹੈ ਜੀ। ਹੁਣ ਜੁਆਇਨ ਕੀ ਕਰੂਗੀ ਤਾਪ ਨੂੰ? ਹੁਣ ਤਾਂ PGI ਵੀ ਮੁਨਕਰ ਹੈ। ਉਹ ਸਾਡੇ ਪਿਛਲੇ ਅੰਧ ਵਿਸ਼ਵਾਸੀ ਦੇ ਕਿੱਸੇ, ਪਿਛਲੀਆਂ ਸਟੋਰੀਆਂ, ਉਹ ਅੱਜ ਦੇ ਤਾਪ ਨਹੀਂ ਤਾਰਦੀਆਂ। ਹੁਣ ਤਾਂ ਵੱਡੀ ਚੇਂਜ, ਕਿੱਡੀ ਵੱਡੀ ਤਬਦੀਲੀ ਲਿਆਉਣੀ ਪਈ। ਕਾਰਨ ਕੀ ਸੀ? ਬਾਬਾ ਬੁੱਢਾ ਜੀ ਦੇਣ ਲੱਗੇ ਗੁਰਗੱਦੀ ਦਾ ਤਿਲਕ। ਕੋਈ ਵੱਡੀ ਉਮਰ ਨਹੀਂ ਸੀ ਸਤਿਗੁਰਾਂ ਦੀ, 11-12 ਸਾਲ ਕੋਈ ਉਮਰ ਹੁੰਦੀ ਹਰਗੋਬਿੰਦ ਸਾਹਿਬ ਦੀ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ। ਤਾਂ ਸੇਲੀ ਤੇ ਟੋਪੀ, ਸੇਲ ਫਾਰਸੀ ਵਿੱਚ ਕਹਿੰਦੇ ਰੱਸੀ ਨੂੰ, ਸੇਲ ਤੋਂ ਸੇਲੀ ਮਾਲਾ, ਇਹ ਦਿੱਤੀ ਜਾਂਦੀ ਦਸਤਾਰ ਤੇ ਮਾਲਾ ਦਿੱਤੀ ਜਾਂਦੀ ਸੀ ਜਦੋਂ ਗੱਦੀ ਦਾ ਤਿਲਕ ਦਿੱਤਾ ਜਾਂਦਾ ਸੀ। ਤੇ ਬਾਬਾ ਬੁੱਢਾ ਜੀ ਦੋਵੇਂ ਚੀਜ਼ਾਂ ਚੱਕੀ ਖੜੇ ਨੇ ਹਰਗੋਬਿੰਦ ਸਾਹਿਬ ਜੀ ਦੇ ਅੱਗੇ। ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇੱਕ ਬੇਨਤੀ ਹੈ ਵੀ ਤਨ ਤੇ ਪੁਸ਼ਾਕ ਮੌਸਮ ਨੂੰ ਦੇਖ ਕੇ ਪਹਿਨੀ ਦੀ ਹੈ। ਦੇਖਣੇ ਵਿਚਾਰ ਹਰਗੋਬਿੰਦ ਸਾਹਿਬ ਜੀ, ਤਨ ਤੇ ਆਪਾਂ ਕੱਪੜਾ ਹੋ, ਤੁਸੀਂ ਭੂਰੇ ਲੈ ਕੇ ਕਿਉਂ ਨੀ ਆਏ ਬਾਈ? ਮੌਸਮ ਨੀ ਹੈ, ਕਿਸੇ ਸਮੇਂ ਮਲਮਲ ਦੇ ਕੱਪੜੇ ਕੰਮ ਨੀ ਆਉਣੇ, ਮੌਸਮ ਨੀ। ਬਾਬਾ ਬੁੱਢਾ ਜੀ ਕਿਰਪਾ ਕਰੋ, ਜਿਹੋ ਜੀ ਮੌਸਮ ਹੈ ਨਾ ਉਹੋ ਜੀ ਪੁਸ਼ਾਕ ਮੇਰੇ ਤਨ ਤੇ ਦਿਓ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸੀ, ਇਹ ਨਹੀਂ ਕਿ ਉਹਨਾਂ ਦੇ ਕਹਿਣ ਤੋਂ ਤਿਆਰੀ ਕੀਤੀ, ਅੰਤਰਜਾਮੀ ਸੀ, ਸਭ ਕੁਝ ਪਹਿਲਾਂ ਤਿਆਰ ਕੀਤਾ ਹੋਇਆ ਸੀ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਹਰਗੋਬਿੰਦ ਸਾਹਿਬ, ਸਤਿਗੁਰ ਮੈਨੂੰ ਐਂ ਦੱਸੋ, ਆਹ ਜਿਹੜੀ ਤੁਸੀਂ ਮਾਲਾ ਚੱਕੀ ਫਿਰਦੇ ਹੋ, ਇਹ ਭਗਤੀ ਦੀ ਲਿਖਾਇਕ ਹੈ ਨਾ? ਇਹ ਭਜਨ ਕਰਨ ਸਿਮਰਨ ਕਰਨ ਦੀ ਲਿਖਾਇਕ ਹੈ ਨਾ? ਭਗਤਾਂ ਦੇ ਹੱਥ ਵਿੱਚ ਮਾਲਾ ਸੋਹਣੀ ਹੈ ਨਾ? ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਕੀ ਪੰਜਵੇਂ ਪਾਤਸ਼ਾਹ ਨਾਲੋਂ ਬੜਾ ਭਗਤ ਮੁੜ ਕੇ ਕੋਈ ਜੰਮੂਗਾ ਅੱਜ ਖੇ ਆਖੋ ਸਤਿ ਸਮਝ? ਕੀ ਗੁਰੂ ਅਰਜਨ ਦੇਵ ਨਾਲੋਂ ਵੀ ਵੱਡਾ ਭਗਤ ਆਊਗਾ ਕੋਈ ਮਾਲਾ ਫੇਰਨ ਵਾਲਾ? ਬਾਬਾ ਬੁੱਢਾ ਜੀ ਕਹਿੰਦੇ ਨਹੀਂ ਆ ਸਕਦਾ ਕੋਈ। ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਨਾਂ ਦੀ ਭਗਤੀ ਨੂੰ ਤਾਂ ਤਵੀ ਤੇ ਬਿਠਾ ਕੇ ਫੂਕਤਾ ਤੇ ਤੁਹਾਡੀ ਮਾਲਾ ਕੀ ਕਰੂਗੀ ਅੱਜ ਖੇ ਆਖੋ ਸਤਿ? ਐਡਾ ਵੱਡੇ ਭਗਤ ਨੂੰ ਤਾਂ ਰੇਤਾ ਪਾ ਕੇ ਸਾੜਤਾ ਤੇ ਤੁਸੀਂ ਫੇਰ ਮੇਰੇ ਸਾਹਮਣੇ ਮਾਲਾ ਚੱਕੀ ਫਿਰਦੇ? ਮੈਨੂੰ ਸਮੇਂ ਦੇ ਮੁਤਾਬਕ ਚੀਜ਼ ਦਿਓ ਸਤ ਸੰਗਤ। ਉਦੋਂ ਫਿਰ ਬਾਬਾ ਬੁੱਢਾ ਜੀ ਕਿਰਪਾਨ ਲਿਆਏ, ਉਹ 42 ਇੰਚ ਦੀ ਲੰਮੀ ਹੈ, ਮਿਣੀ ਹੋਈ 42 ਇੰਚ ਤੇ ਪਾਉਣ ਲੱਗੇ। ਫਿਰ ਪਰਖ ਕੀਤੀ, ਉਹ ਸੱਜੇ ਪਾਸੇ ਪਾ ਦਿੱਤੀ। ਗਾਤਰਾ ਹਮੇਸ਼ਾ ਖੱਬੇ ਪਾਸੇ ਕਿਰਪਾਨ ਪੈਂਦੀ ਕਿਉਂਕਿ ਸੱਜੇ ਹੱਥ ਨਾਲ ਕੱਢਣੀ ਹੈ ਨਾ। ਜੇ ਸੱਜੇ ਹੱਥ ਪਾ ਲਈਏ ਤਾਂ ਸੱਜਾ ਹੱਥ ਉਹਨੂੰ ਕੱਢੇ ਨਹੀਂ ਸਕਦਾ ਕਿਰਪਾਨ। ਬਾਬਾ ਬੁੱਢਾ ਜੀ ਨੇ ਜਾਣ ਕੇ ਖੱਬੇ ਹੱਥ ਪਾਤੀ। ਇੱਕ ਪ੍ਰਚਾਰਕ ਅਸੀਂ ਸੁਣਿਆ ਸੀ ਵੀ ਸਟੇਜ ਤੇ ਬੈਠੇ, ਉਹ ਵਿਚਾਰਾ ਕਹਿੰਦਾ ਬਾਬਾ ਬੁੱਢਾ ਜੀ ਭੁੱਲ ਗਿਆ, ਕਹਿੰਦਾ ਉਹਨੇ ਪੁੱਠੀ ਕਿਰਪਾਨ ਪਾਤੀ। ਮੈਂ ਪ੍ਰਸ਼ਾਦਾ ਛਕਣ ਲੱਗੇ ਨੇ ਬੇਨਤੀ ਕੀਤੀ, ਮੈਂ ਕਿਹਾ ਜੀ ਆਪਾਂ ਉੱਥੇ ਹੁੰਦੇ ਸਮਝਾਏ ਦਿੰਦੇ ਅੱਜ ਖੇ ਆਖੋ ਸਤਿਨਾਮ। ਉਹ ਭਲੇ ਮਾਨਸਾ ਤੇਰੀ ਜਵਾਨ ਬਾਬੇ ਬੁੱਢੇ ਨੂੰ ਕਹਿੰਦੀ ਭੁੱਲ ਗਏ, ਜਿਹਨੇ 6 ਗੁਰੂਆਂ ਦੇ ਦਰਸ਼ਨ ਤੇ 5 ਗੁਰੂਆਂ ਨੂੰ ਗੱਦੀ ਦਿੱਤੀ ਹੋਵੇ। ਉਹ ਤਾਂ ਬ੍ਰਹਮ ਗਿਆਨੀ ਸੀ, ਉਹ ਪਰਖ ਕਰਦੇ ਸੀ ਇਹ ਕਿਰਪਾਨ ਮੰਗਦਾ ਹੈ ਕਿਰਪਾਨ ਨੂੰ ਜਾਣਦਾ ਵੀ ਹੈ ਕਿ ਨਹੀਂ ਜਾਣ ਬੁੱਝ ਕੇ। ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇਹ ਤੇ ਦੂਜੇ ਪਾਸੇ ਪਾਈ ਦੀ ਹੈ। ਬਾਬਾ ਬੁੱਢਾ ਜੀ ਕਹਿੰਦੇ ਲਿਆ ਖੋਲ, ਦੂਜੇ ਪਾਸੇ ਪਾ ਦਿੰਦੇ, ਬਦਲ ਦਿੰਦੇ। ਧੰਨ ਹਰਗੋਬਿੰਦ ਸਾਹਿਬ ਹੱਥ ਬੰਨ ਕੇ ਕਹਿੰਦੇ ਬਾਬਾ ਜੀ ਵੱਡੇ ਜਿਹੜੀ ਬਖਸ਼ਿਸ਼ ਕਰਦੇ ਉਹ ਮੋੜਿਆ ਨਹੀਂ ਕਰਦੇ ਅੱਜ ਕਿਹਾ ਆਖੋ ਸਤਨ, ਵੱਡੇ ਬਖਸ਼ਿਸ਼ ਕਰਕੇ ਲਿਆ ਨਹੀਂ ਕਰਦੇ। ਐਡੀ ਵੱਡੀ ਵਡਿਆਈ ਤੁਸੀਂ ਬਖਸ਼ਿਸ਼ ਕਰਕੇ ਇਹਨੂੰ ਕਿਉਂ ਉਤਾਰਦੇ ਹੋ? ਕਿਰਪਾਨੇ ਇੱਕ ਹੋਰ ਪਾ ਦਿਓ, ਬਖਸ਼ਿਸ਼ ਕਰਕੇ ਨਹੀਂ ਲਈ। ਬਾਬਾ ਬੁੱਢਾ ਜੀ ਜਾਣਦੇ ਸੀ ਕਿਉਂਕਿ ਕੌਣ ਹੈ ਜਿਹਦੇ ਮੈਂ ਗਲੇ ਦੀ ਤਲਵਾਰ ਪਾ ਰਿਹਾ। ਪਿਆਲੇ 5 ਪੀਰ ਖਸ਼ਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਬਟਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਇਹੋ ਜੇ ਭਵਿੱਖ ਬਚਨ ਭਾਈ ਗੁਰਦਾਸ ਜੀ ਨੇ ਰਚੇ ਸੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਵਿਰਾਜਮਾਨ ਨੇ, ਇੱਕ ਤਲਵਾਰ ਪੈ ਚੁੱਕੀ ਹੈ, ਇਹਨੂੰ ਤਾਰੋ ਨਾ, ਵੱਡੇ ਬਖਸ਼ਿਸ਼ ਕਰਕੇ ਵਾਪਸ ਨਹੀਂ ਲਿਆ ਕਰਦੇ, ਇੱਕ ਹੋਰ ਬਖਸ਼ ਦਿਓ। ਇੰਨੀ ਛੇਤੀ ਕਿਸੇ ਨੂੰ ਬਾਜ਼ਾਰ ਵਿੱਚੋਂ ਭੇਜ ਕੇ ਤਲਵਾਰਾਂ ਨਹੀਂ ਲਿਆਂਦੀਆਂ, ਫਿਰ ਟੈਕਨੀਕਲ ਪੁਆਇੰਟ ਨਾਲ ਮਿਣ ਕੇ ਤਲਵਾਰਾਂ ਬਣੀਆਂ ਹੋਈਆਂ। ਇਹ ਬਾਬਾ ਬੁੱਢਾ ਜੀ ਦੀ ਅੰਤਰਜਾਮਤਾ ਸੀ, ਇਹ ਉਹਨਾਂ ਦੀ ਸਮੇਂ ਨੂੰ ਪਰਖਣ ਦੀ ਸ਼ਕਤੀ ਸੀ ਕਿ ਹੁਣ ਮਾਲਾ ਦੀ ਲੋੜ ਨਹੀਂ ਰਹੀ, ਹੁਣ ਲੋੜ ਹੈ ਮਾਲਾ ਨੂੰ ਬਚਾਉਣ ਵਾਲੀ ਕੋਈ ਚੀਜ਼ ਹੋਵੇ। ਤਾਂ ਗੁਰਮੁਖ ਪਿਆਰਿਓ ਗਏ ਬਾਬਾ ਬੁੱਢਾ ਜੀ ਦੂਜੀ ਤਲਵਾਰ ਲਿਆਂਦੀ, ਉਹ ਤਲਵਾਰ ਮਿਣੀ ਹੋਈ 44 ਇੰਚ ਹੈ। ਜਿਹੜੀ ਸਹੀ ਪਾਸੇ ਤਲਵਾਰ ਪਾਈ ਨਾ ਹਰਗੋਬਿੰਦ ਸਾਹਿਬ ਜੀ ਦੇ, ਉਹ 44 ਇੰਚ ਹੈ। ਜਿਹੜੀ ਖੱਬੇ ਪਾਸ ਸੱਜੇ ਪਾਸੇ ਪਾਈ ਉਹ 42 ਇੰਚ। ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਬਾਬਾ ਜੀ ਇਹ ਛੋਟੀਆਂ ਵੱਡੀਆਂ ਕਿਉਂ ਰੱਖੀਆਂ ਨੇ, ਇੱਕ ਜੀਆਂ ਕਿਉਂ ਨਹੀਂ ਪਾਈਆਂ? ਪਹਿਲੀ ਛੋਟੀ ਸੀ ਉਹ ਦੂਜੇ ਪਾਸੇ ਪਾਈ ਹੈ ਜਿੱਧਰ ਅਸੂਲ ਨਹੀਂ, ਜਿੱਧਰ ਅਸੂਲ ਹੈ ਉੱਧਰ ਵੱਡੀ ਪਾਈ ਹੈ। ਧੰਨ ਬਾਬਾ ਬੁੱਢਾ ਜੀ ਕਹਿੰਦੇ ਮੀਰੀ ਪੀਰੀ ਦੇ ਮਾਲਕਾ ਯਾਦ ਰੱਖੀ ਮੀਰੀ ਤੇ ਪੀਰੀ, ਮੀਰ ਸ਼ਬਦ ਹੈ ਬਾਦਸ਼ਾਹੀ ਵਾਚਕ, ਰਜਵਾੜਾ ਮੀਰ ਮਾਲਕ ਉਮਰੇ ਖਾਨਾਇਆ। ਮੀਰ ਸ਼ਬਦ ਦਾ ਅਰਥ ਹੈ ਸਤਾ ਸ਼ਕਤੀ ਰਾਜੇ ਮਹਾਰਾਜੇ, ਤੇ ਪੀਰ ਸ਼ਬਦ ਦਾ ਅਰਥ ਹੈ ਗੁਰੂ ਪੀਰ, ਸਤ ਸਤ ਤੇ ਸਤਾ ਮੀਰੀ ਤੇ ਪੀਰੀ। ਮੀਰੀ ਸ਼ਬਦ ਸਤਾ ਸ਼ਕਤੀ ਵਾਚਕ ਹੈ ਤੇ ਪੀਰੀ ਮੀਰੀ ਪੀਰੀ ਸ਼ਬਦ ਸਾਧ ਸੰਗਤ ਭਗਤੀ ਵਾਚਕ ਹੈ।
ਬਾਬਾ ਬੁੱਢਾ ਜੀ ਕਹਿੰਦਾ ਦੋ ਕੱਠੀਆਂ ਕੀਤੀਆਂ ਨੇ ਤੇ ਮੈਂ ਛੋਟੀ ਵੱਡੀ ਰੱਖੀ ਹੈ, ਦੋਹਾਂ ਵਿੱਚੋਂ ਤਲਵਾਰਾਂ ਕਿਉਂ? ਜਿਹੜੀ ਸ਼ਕਤੀ ਦੀ ਤਲਵਾਰ ਹੈ ਨਾ ਉਹ 2 ਇੰਚ ਛੋਟੀ ਹੈ ਤੇ ਭਗਤੀ ਦੀ ਵੱਡੀ ਹੈ। ਅਜਿਹੇ ਆਖੋ ਸਤਨਾਮ, ਇਹਨੂੰ ਵੱਡਾ ਹੀ ਰੱਖੀ, ਇਹਨੂੰ ਮੁੱਖ ਰੱਖੀ। ਸ਼ਕਤੀ ਛੋਟੀ ਪਿੱਛੇ ਰੱਖਣੀ ਹੈ ਤੇ ਭਗਤੀ ਮੂਹਰੇ ਰੱਖਣੀ ਹੈ। ਸੁਮੇਲ ਕਰ ਦਿੱਤਾ, ਪਰ ਸੁਮੇਲ ਕਰਨ ਦਾ ਵੀ ਕੋਈ ਰੇਸ਼ੋ ਹੁੰਦੀ ਹੈ, ਤਰੀਕਾ ਹੁੰਦਾ। ਕੜਾ ਪ੍ਰਸ਼ਾਦ ਬਣਾਉਂਦੇ ਨਾ ਗੁਰਮੁਖੋ, ਖੰਡ ਮਿੱਠਾ ਤੇ ਘੀ ਹੁੰਦੇ ਨਾ, ਆਟਾ ਹੁੰਦਾ, ਉਹ ਵੀ ਫਿਰ ਬਰਾਬਰ ਪਾਉਣੇ ਪੈਂਦੇ ਨਾ। ਉਹ ਤਾਂ ਬਰਾਬਰ ਪਾ ਲਏ, ਜੇ ਪਾਣੀ ਵੀ ਬਰਾਬਰ ਦਾ ਪਾ ਲਓ ਫਿਰ ਕੀ ਵਰਤਾਓਗੇ ਉਹਨੂੰ ਤੁਸੀਂ ਇੱਥੇ? ਉਹ ਕਿਉਂ ਨੀ ਬਰਾਬਰ ਦਾ ਪਾਉਂਦੇ? ਰੇਸ਼ੋ ਹੈ ਮਿਲਾਉਣ ਦੀ। ਦਾਲ ਸਬਜ਼ੀ ਵਿੱਚ ਲੂਣ, ਭਗਤੀ ਦੀ ਤਲਵਾਰ 2 ਇੰਚ ਵੱਡੀ ਤੇ ਸਹੀ ਪਾਸੇ, ਸ਼ਕਤੀ ਦੀ ਤਲਵਾਰ 2 ਇੰਚ ਛੋਟੀ ਤੇ ਸਹੀ ਪਾਸੇ ਨਹੀਂ ਪਾਈ ਗਈ। ਇਹਦਾ ਭਾਵ ਸ਼ਕਤੀ ਹੋਵੇ ਨਾ ਹੋਵੇ ਭਗਤੀ ਨੂੰ ਮੁੱਖ ਰੱਖੀ। ਬੱਚੇ ਜੇ ਬੜਾ ਰੌਲਾ ਪਿਆ ਸਾਡੇ ਦੇਸ਼ ਦੀ ਸਰਕਾਰ ਨੇ, ਧਰਮ ਤੇ ਸਿਆਸਤ ਕਹਿੰਦੇ ਵੱਖ ਕਰ ਦੇਣੇ ਪਿਆ ਸੀ ਨਾ, ਰੌਲਾ ਕਹਿੰਦੇ ਰਹਿਣ ਨਹੀਂ ਦੇਣੇ। ਉਹ ਕਹਿਣ ਵਾਲੇ ਨਹੀਂ ਰਹੇ, ਅੱਜ ਕਹੇ ਆਖੋ ਸਤਨਾਮ, ਉਹ ਤੇ ਰਹਿਣੀ ਸੀ। ਜਿਹੜੇ ਕਹਿੰਦੇ ਅਸੀਂ ਭਗਤੀ ਸ਼ਕਤੀ ਜੁਦੀ ਕਰ ਦੇਣੀ, ਵਿਚਾਰੇ ਉਹੀ ਚਲੇ ਗਏ। ਕਿਉਂਕਿ ਝੂਠ ਗੱਲ ਕਿਤੇ ਸੱਚ ਤੇ ਹਾਵੀ ਹੋ ਸਕਦੀ ਹੈ? ਸੱਚ ਤੇ ਸਭਾ ਦਾ ਮੇਲ ਹੈ। ਜੇ ਚੀਜ਼ਾਂ ਮਾੜੀਆਂ ਸੀ ਤਾਂ ਭਗਵਾਨ ਰਾਮ ਜੀ ਅਯੁੱਧਿਆ 'ਚ ਬੈਠ ਕੇ ਰਾਜ ਕਰਦੇ, ਉਹਨਾਂ ਨੂੰ ਜੰਗ ਕਰਨ ਦੀ ਕੀ ਲੋੜ ਸੀ? ਜੇ ਭਗਤੀ ਤੇ ਸ਼ਕਤੀ ਮਾੜੀ ਹੈ ਤਾਂ ਕ੍ਰਿਸ਼ਨ ਭਗਵਾਨ ਨੂੰ ਐਡਾ ਵੱਡਾ ਜੰਗ ਕਰਨ ਦੀ ਕੀ ਲੋੜ ਸੀ? ਉਹ ਤੇ ਦੁਆਰਕਾ ਵਿੱਚ ਬੈਠ ਕੇ ਭਗਤੀ ਕਰਦਾ, ਜਿੱਥੇ ਆਖੋ ਸਤਨਾਮ, ਉਹਨੂੰ ਅਰਜਨ ਦੇ ਨਾਲ ਜੰਗ ਕਰਨ ਦੀ ਕੀ ਲੋੜ ਸੀ? ਜਿੰਨੇ ਪਿਛਲੇ ਰਾਜੇ ਮਹਾਰਾਜੇ ਹੋਏ ਸਾਰਿਆਂ ਦੀ ਭਗਤੀ ਸ਼ਕਤੀ ਇਕੱਠੀ ਤੇ ਸਿੱਖਾਂ ਦੀ ਭਗਤੀ ਸ਼ਕਤੀ ਪਤਾ ਨਹੀਂ ਇਹਦੇ ਵਿੱਚ ਕੀ ਮਿਰਚਾਂ ਪੈ ਗਈਆਂ, ਇਹ ਚੁਭਣ ਲੱਗ ਗਈ ਸਭ ਨੂੰ। ਪ੍ਰਮਾਣ ਤਾਂ ਦਓ ਕੋਈ ਐਸਾ ਰਾਜਾ ਹੋਇਆ ਹੋਵੇ ਜਿਹਨੇ ਰਾਜ ਕਰਦੇ ਆ ਧਰਮ ਛੱਡਿਆ ਹੋਵੇ, ਜਾਂ ਧਰਮ ਹੀ ਰਾਜਾ ਹੋਵੇ, ਉਹਨੇ ਸੱਤਾ ਛੱਡੀ ਹੋਵੇ, ਸਿਆਸ ਛੱਡੀ ਹੋਵੇ। ਤੇ ਜਿਹੜਾ ਰਾਜਾ ਮਹਾਰਾਜਾ ਧਰਮ ਛੱਡ ਕੇ ਕੱਲੀ ਸ਼ਕਤੀ ਵਰਤੂਗਾ ਉਹ ਰਾਜਾ ਨਹੀਂ ਰਹੂਗਾ, ਉਹ ਜ਼ਾਲਮ ਰਹੂਗਾ। ਤੇ ਜਿਹੜਾ ਕੱਲਾ ਧਰਮ ਹੀ ਉਹ ਬਣ ਜੂਗਾ, ਸ਼ਕਤੀ ਨੂੰ ਛੱਡ ਦੂਗਾ, ਉਹ ਰਾਜਾ ਨਹੀਂ ਰਹੂਗਾ, ਉਹ ਕੈਰ ਤੇ ਗੁਲਾਮ ਹੋ ਜਾਊਗਾ। ਇਹ ਦੋਵੇਂ ਚੀਜ਼ਾਂ ਕੱਟੀਆਂ। ਜੇ ਮੋਟੀ ਜੀ ਮਿਸਾਲ ਲੈਣੀ ਹੈ ਤਾਂ ਘਰ ਦੀ ਲੈ ਲਓ, ਪਰੇ ਦੀ ਗੱਲ ਛੱਡ ਦਿਓ। ਇਹ ਦੁਕਾਨਾਂ ਨੇ ਤੁਹਾਡੀਆਂ, ਸੌਦਾ ਵੇਚਦੇ ਹੋ, ਸ਼ਾਮ ਨੂੰ ਕਿਸੇ ਕੋਲ 1000 ਕਿਸੇ ਨੂੰ 2000 ਹੋ ਜਾਂਦਾ ਇਕੱਠਾ, ਤੇ ਉਹ ਜਿਹੜਾ 2000 ਇਕੱਠਾ ਹੋਇਆ ਹੈ ਉਹ ਤੇਰੀ ਭਗਤੀ ਹੈ। ਸਾਰਾ ਦਿਨ ਬੈਠੇ ਹੈ ਉੱਥੇ, ਗਾਹਕ ਦੀ ਉਡੀਕ ਕੀਤੀ ਹੈ, ਪਹਿਲਾਂ ਸੌਦਾ ਖਰੀਦੇ, ਫਿਰ 5-7% ਉਹਦੇ ਵਿੱਚੋਂ ਲਾਭ ਲਿਆ। ਇਹ ਵੀ ਇੱਕ ਭਗਤੀ ਹੈ। ਕਿਸਾਨ ਜ਼ਮੀਨ ਦੇ ਵਿੱਚ ਫਸਲ ਬੀਜਦਾ, ਮੰਡੀ ਵਿੱਚ ਜਦੋਂ ਵੇਚ ਕੇ ਆਉਂਦਾ, ਜਿਹੜੇ ਰੁਪਈਏ ਉਹਦੇ ਬੋਝੇ ਵਿੱਚ ਹੁੰਦੇ ਨੇ ਉਹ ਰੁਪਈਏ ਨਹੀਂ ਹੁੰਦੇ, ਉਹਦੀ 6 ਮਹੀਨੇ ਦੀ ਭਗਤੀ ਹੁੰਦੀ। ਪਰ ਹੁਣ ਉਹ ਰੁਪਈਏ ਭਗਤੀ ਦਾ ਬੋਝੇ ਵਿੱਚ ਪਾ ਕੇ ਤੁਰਦੇ ਹਾਂ ਆਪਾਂ। ਉਹ ਰੁਪਈਏ ਘਰ ਤੱਕ ਤਾਂ ਹੀ ਜਾਣਗੇ ਜੇ ਤੇਰੇ ਕੋਲ ਸ਼ਕਤੀ ਹੈ। ਮੋਟੀ ਜੋ ਗੱਲ ਹੈ ਸਮਝ ਲਓ। ਉਹ ਭਗਤੀ ਲੈ ਕੇ ਤਾਂ ਜੱਟ ਤੁਰ ਪਿਆ ਮੰਡੀ ਤੋਂ ਵੀ, 6000 ਮਿਲ ਗਿਆ ਜੀਰੀ ਦਾ। ਪਰ 6000 ਘਰ ਤਾਂ ਜਾਊਗਾ ਜੇ ਭਗਤੀ ਦੇ ਨਾਲ ਸ਼ਕਤੀ ਵੀ ਹੈਗੀ, ਨਹੀਂ ਤਾਂ ਉਹ ਦੂਜੇ ਦਿਨ ਆ ਜਾਣੇ ਟ੍ਰਿਬਿਊਨ ਵਿੱਚ, ਤੁਸੀਂ ਸਕੂਟਰ ਆਏ ਲੈ ਗਏ ਸਦਨ, ਉਹਦਾ ਮੈਂ ਪੜ੍ਹ ਲੈਣਾ ਆਪਾਂ ਨੇ। ਉਹ ਕਿਉਂ ਲੈ ਗਏ? ਤੇਰੇ ਕੋਲ ਭਗਤੀ ਸੀ ਪਰ ਭਗਤੀ ਨੂੰ ਬਚਾਉਣ ਦੀ ਸ਼ਕਤੀ ਨਹੀਂ ਸੀ। ਤੇ ਹੋਰ ਮਿਸਾਲ ਲੈ ਲਓ ਆਪਣੇ ਦੇਸ਼ ਦੀ। 1962 ਸਾਡੇ ਦੇਸ਼ ਵਿੱਚ ਇਹੀ ਰੌਲਾ ਪੈਂਦਾ ਰਿਹਾ, ਸ਼ਾਂਤੀ ਸ਼ਾਂਤੀ। ਸਾਡੇ ਵੱਡੇ ਵੱਡੇ ਸਤਿਕਾਰਯੋਗ ਸਾਡੇ ਵਜ਼ੀਰ ਸਾਹਿਬਾਨ ਕੌਮ ਦੇ ਆਗੂ, ਉਹ ਕਬੂਤਰ ਉਡਾਉਂਦੇ ਹੁੰਦੇ ਸੀ। ਕਬੂਤਰ ਹੈ ਇੰਗਲਿਸ਼ ਵਿੱਚ, ਪੀਸ ਆਫ ਵਰਲਡ ਕੇ ਆਇਆ ਇਹਨੂੰ, ਸ਼ਾਂਤੀ ਦਾ ਪੰਛੀ, ਬੜੀ ਉਪਮਾ ਦੀ। ਪਰ ਗੁਰੂ ਗ੍ਰੰਥ ਸਾਹਿਬ ਤੇ ਦਸਮ ਦਰਬਾਰ ਵਿੱਚ ਇਹਦਾ ਨਾਂ ਹੀ ਨਹੀਂ ਆਇਆ ਵਿਚਾਰੇ ਦਾ। ਸਮਝਣਾ ਜਰਾ, ਕਬੂਤਰ ਉਡਾਉਣਾ ਇਹਦਾ ਕਾਰਨ ਕੀ ਸੀ? ਕਦੇ ਸੋਚਿਆ ਤੁਸੀਂ? ਕਬੂਤਰ ਵਿੱਚ ਇੱਕ ਗੁਣ ਹੈ ਬਹੁਤ, ਜੇ ਉਹਨੂੰ ਬਿੱਲਾ ਆਉਂਦਾ ਦਿਖ ਜਾਂਦਾ ਵੀ ਮੈਨੂੰ ਫੜੂਗਾ, ਉੱਡਦਾ ਨਹੀਂ, ਬਚਣ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਵਿਚਾਰਾ ਅੱਖਾਂ ਮੀਚ ਲੈਂਦਾ ਹੈ। ਅਜਿਹੇ ਆਖੋ ਸਕਦਾ ਕਿ ਤੂੰ ਮੈਨੂੰ ਖਾਣਾ ਤਾਂ ਹੈ ਹੀ, ਮੈਂ ਤੈਨੂੰ ਕਾਹਨੂੰ ਦੇਖਣਾ ਤੇ ਮੈਂ ਅੱਖਾਂ ਮੀਚ ਕੇ ਬਹਿ ਜਾਂ ਤੂੰ ਸ਼ਕਲ। ਇਹ ਗੁਣ ਹੈ ਕਬੂਤਰ ਵਿੱਚ, ਤੁਸੀਂ ਵੇਖਦੇ ਨੀ ਨਾ, ਉਹ ਨੀ ਕੁਝ ਕੋਸ਼ਿਸ਼ ਕਰਦਾ ਵੀ ਮੈਨੂੰ ਮਾਰਾਂ ਬਚਣ ਦੀ, ਨਹੀਂ, ਉਹ ਬਿੱਲਾ ਉਹਨੂੰ ਫੜਨ ਵਾਸਤੇ ਤੇ ਉਹ ਅੱਖਾਂ ਮੀਚ ਲੂ ਵੀ ਲੈ ਪਾਈ ਇਹਨਾਂ ਦਿਲ। ਇਹ ਕਬੂਤਰ ਦੀ ਨਿਸ਼ਾਨੀ ਸ਼ਾਂਤੀ ਦੀ, ਵੀ ਤੇਰੇ ਉੱਤੇ ਵੀ ਕੋਈ ਆ ਜਾਵੇ ਤੇ ਅੱਖਾਂ ਮੀਚ ਲਿਆ ਕਰ, ਅਜਿਹੇ ਆਖੋ ਸਤਨਾਮ। ਆਹ ਸਾਡੇ ਦੇਸ਼ ਦਾ ਉਪਦੇਸ਼ ਸੀ। ਸਾਡੇ ਦੇਸ਼ ਦੀ ਰਹਿਨਮਾਈ ਸੀ ਸਾਨੂੰ। ਸ਼ਾਂਤੀ ਬਹੁਤ ਵੱਡੀ ਚੀਜ਼ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਸ਼ਾਂਤੀ ਦਾ ਸਮੁੰਦਰ ਹੈ। ਪਰ ਗੁਰਮੁਖ ਪਿਆਰਿਓ, ਸ਼ਾਂਤੀ ਦਾ ਹੀ ਪ੍ਰਚਾਰ ਹੋਈ ਗਿਆ, ਕਹਿੰਦੇ ਫੌਜਾਂ ਦੀ ਲੋੜ ਨਹੀਂ, ਹਥਿਆਰਾਂ ਦੀ ਲੋੜ ਨਹੀਂ,